ਸੋ ਆਓ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 133 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਬਾਰਹ ਮਾਹ 12 ਮਹੀਨਿਆਂ ਦਾ ਜੋ ਫਲਾ ਦੇਸ਼ ਹੈ ਕੱਲ ਬਚਨ ਕੀਤਾ ਸੀ ਮਹਾਰਾਜ ਨੇ ਕਿ ਪਿਛਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਿਰਤ ਪੈ ਗਈ ਮਾੜੀ ਗਲਤੀ ਤਾਂ ਸਾਡੀ ਹੋਈ ਆ ਅਸੀਂ ਮਾੜੇ ਕੰਮ ਕੀਤੇ ਉਹਦੇ ਕਰਕੇ ਅਸੀਂ ਕਿਰਤ ਐਸੀ ਪੈ ਗਈ ਕਿ ਵਿਛੜ ਗਏ ਹੁਣ ਵਿਛੜ ਤਾਂ ਗਏ ਹਾਂ ਵਿਛੜਿਆ ਮੇਲੇ ਪ੍ਰਭੂ ਹੁਣ ਤੁਸੀਂ ਮਿਲਣਾ ਸਤਿਗੁਰੂ ਜੀ ਤੁਸੀਂ ਮਿਲਣਾ ਸਾਨੂੰ ਕਿਉਂਕਿ ਬੱਚੇ ਗਲਤੀ ਕਰਦੇ ਨੇ ਤੁਸੀਂ ਬਖਸ਼ਣ ਵਾਲੇ ਹੋ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲਤਾ ਇਹ 12 ਮਹਾਂ ਬੜਾ ਪੁਰਾਣਾ ਚੱਲਿਆ ਹੋਇਆ ਦੁਨੀਆਂ ਦੇ ਅੰਦਰ ਪਹਿਲਾਂ ਇਹ ਛੋਟੇ ਛੋਟੇ ਰੂਪਾਂ ਵਿੱਚ ਸੀਗਾ ਤੇ ਪਹਿਲਾਂ ਹੁੰਦਾ ਸੀ ਜਿਵੇਂ ਵਾਰਾਂ ਦੇ ਉੱਤੇ ਫਿਰ ਦਿਨ ਰਹਿਣ ਬਾਣੀ ਬਣੀ 7 ਵਾਰ ਬਣੇ ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਇਹ 12 ਮਹਾਂ 10ਵੇਂ ਪਾਤਸ਼ਾਹ ਵੇਲੇ ਇੱਕ ਸਿੰਘ ਹੋਇਆ ਭਾਈ ਵੀਰ ਸਿੰਘ ਸੀ ਉਹਦਾ ਨਾਂ ਇੱਕ 12 ਮਹਾਂ ਉਹਨੇ ਵੀ ਉਚਾਰਨ ਕੀਤਾ ਕਵਿਤਾ ਰੂਪ ਦੇ ਵਿੱਚ ਬੜਾ ਆਨੰਦਮਈ ਹੈ ਉਹ ਮੈਂ ਸੰਗਤ ਤੋਂ ਇਜਾਜ਼ਤ ਲੈ ਕੇ ਉਹਦੀ ਇੱਕ ਵਿਸਾਖ ਦਾ ਮਹੀਨਾ ਸੁਣਾ ਦੂੰਗਾ ਕਿਉਂ ਸੰਗਤ ਕਈ ਤਰ੍ਹਾਂ ਦੀ ਹੁੰਦੀ ਹੈ ਫਿਰ ਉਹ ਹੈਗੀ ਕਵਿਤਾ ਰੂਪ ਵਿੱਚ ਸੰਗਤ ਨੇ ਕਹਿਣਾ ਇਹ ਕੱਚੀ ਬਾਣੀ ਪੜ੍ਹਤੀ ਪਤਾ ਰੌਲਾ ਪਾਉਣ ਵਾਲੇ ਫਿਰ ਪਾ ਵੀ ਦਿੰਦੇ ਹੁੰਦੇ ਵਿੱਚ ਮੈਂ ਇਸੇ ਕਰਕੇ ਫਿਰ ਪੜ੍ਹਿਆ ਹੀ ਨਹੀਂ ਮੈਂ ਕਿਹਾ ਉਹ ਜੇ ਸੰਗਤ ਕਦੇ ਕਹੂਗੀ ਮੈਨੂੰ ਵੀ ਹਾਂ ਉਹ ਕਿਉਂਕਿ ਰਸਦਾਇਕ ਬੜਾ ਬੜੀ ਸੋਹਣੀ ਚੀਜ਼ ਲਿਖੀ ਸਿੰਘ ਨੇ 10ਵੇਂ ਪਾਤਸ਼ਾਹ ਤਾਂ ਖੁਸ਼ ਹੋ ਕੇ ਉਹਨੂੰ ਲੱਖਾਂ ਰੁਪਇਆ ਇਨਾਮ ਦਿੱਤਾ ਸੀ ਉਹਨਾਂ ਦੀ ਹਜ਼ੂਰੀ ਵਿੱਚ ਤਾਂ ਉਹ ਕੱਚੀ ਬਾਣੀ ਨਹੀਂ ਗਿਣੀ ਗਈ ਪਰ ਅੱਜ ਦਾ ਸਿੱਖ ਕਹਿ ਸਕਦਾ ਜੀ ਇਹ ਤਾਂ ਦੇਖੋ ਹੋਰ ਹੀ ਕੁਛ ਪੜ੍ਹਤਾ ਸੰਗਤ ਚ ਇਸ ਕਰਕੇ ਮੈਂ ਉਹਨੂੰ ਛੇੜਿਆ ਹੀ ਨਹੀਂ 10ਵੇਂ ਪਾਤਸ਼ਾਹ ਨੇ ਆਦਿ 10ਵੇਂ ਗ੍ਰੰਥ ਦੇ 357 ਅੰਗ ਤੇ ਕ੍ਰਿਸ਼ਨ ਅਵਤਾਰ ਵਿੱਚ 12 ਮਹਾਂ ਉਚਾਰਨ ਕੀਤਾ ਉਸ 12 ਮਹਾਂ ਦੀ ਵਿਚਾਰ ਤਾਂ ਆਪਾਂ ਕਰ ਹੀ ਲਵਾਂਗੇ ਕਿਉਂਕਿ 3 12 ਮਹਾਂ ਦੀ ਕਥਾ ਆਪਾਂ ਕਰਨੀ ਹੈ ਤਿੰਨਾਂ ਨੂੰ ਜਦੋਂ ਕਰਾਂਗੇ ਤਾਂ ਸਾਰਾ ਕੁਝ ਸਾਹਮਣੇ ਸਪਸ਼ਟ ਹੋਣਾ 12 ਮਹਾਂ ਗੁਰੂ ਨਾਨਕ ਦੇਵ ਜੀ ਵਾਲਾ ਤੁਖਾਰੀ ਰਾਗ ਵਿੱਚ ਹੈ ਉਹਦੀ ਵਿਚਾਰ ਵੀ ਕਰਨੀ ਹੈ ਫਿਰ 10ਵੇਂ ਦੇ ਵਿੱਚ ਜਿਹੜਾ 12 ਮਹਾਂ ਉਹਦੀ ਵਿਚਾਰ ਕਰਨੀ ਫਿਰ ਭਾਈ ਵੀਰ ਸਿੰਘ ਦਾ ਸਿਰਫ ਇੱਕੋ ਹੀ ਮਿਲਿਆ ਵਿਸਾਖ ਦੇ ਮਹੀਨੇ ਰਾਹੀਂ ਉਹਨੇ ਉਚਾਰਨ ਕੀਤਾ ਉਹ ਜੇ ਸੰਗਤ ਕਹੂਗੀ ਤਾਂ ਸੁਣਾ ਦਿਆਂਗੇ ਕਿਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਹੁਣ ਬਖਸ਼ਿਸ਼ ਕਰਦੇ ਨੇ ਚੇਤ ਦੇ ਮਹੀਨੇ ਦੁਆਰਾ ਇਹ ਹੁਣ 12 ਮਹਾਂ ਦੇ ਅੰਦਰ ਪਹਿਲਾਂ 12 ਮਹਾਂ ਗਾਇਆ ਜਾਂਦਾ ਹੁੰਦਾ ਸੀ ਭਾਵੇਂ ਗੁਰਬਾਣੀ ਵਿੱਚ 12 ਮਹਾਂ ਪਹਿਲਾਂ ਗੁਰਬਾਣੀ ਦੇ ਆਉਣ ਤੋਂ 500 ਸਾਲ ਤੋਂ ਵੀ ਪਹਿਲਾਂ ਵਧੇਰੇ ਸਮੇਂ ਖੋਜੀਆਂ ਨੇ ਖੋਜ ਕੀਤੀ ਅੱਜ ਤੋਂ 1000 ਸਾਲ 2000 ਸਾਲ 3000 ਸਾਲ ਪਹਿਲਾਂ ਵੀ 12 ਮਹਾਂ ਹੁੰਦੇ ਸੀ ਲੋਕੀ ਉਹਨੂੰ ਉੱਚੀ ਉੱਚੀ ਹੇਕ ਲਾ ਕੇ ਗਾਉਂਦੇ ਹੁੰਦੇ ਸੀ ਜਿਵੇਂ ਲੋਕੀ ਆ ਦੂਜਿਆਂ ਦੇ ਕਿੱਸੇ ਪੜ੍ਹਦੇ ਨੇ ਇਧਰਲਿਆਂ ਉਧਰਲਿਆਂ ਦੇ ਇਸ ਤਰ੍ਹਾਂ 12 ਮਹਾਂ ਪੜ੍ਹ ਕੇ ਲੋਕੀ ਉਸੋ ਆਨੰਦ ਮਾਣਿਆ ਕਰਦੇ ਸਨ ਹੁਣ ਗੁਰੂ ਘਰ ਵਿੱਚ ਗੁਰਾਂ ਨੇ ਆਪਾਂ ਨੂੰ 12 ਮਹਾਂ ਬਖਸ਼ਿਸ਼ ਕੀਤਾ ਜਿਵੇਂ ਤੀਸਰੇ ਪਾਤਸ਼ਾਹ ਨੇ ਕਿਹਾ ਸੀ ਕਿ ਆਨੰਦ ਸਾਹਿਬ ਦਾ ਪਾਠ ਕੋਠੇ ਤੇ ਚੜ੍ਹ ਜਾਓ ਤੇ ਢੋਲਕੀਆਂ ਛੇਣੇ ਵਜਾ ਕੇ ਉੱਚੀ ਉੱਚੀ ਆਨੰਦ ਸਾਹਿਬ ਦਾ ਗਾਇਨ ਕਰੋ ਕਿਉਂ ਗੁਰਸਿੱਖ ਸਾਰੇ 12 ਮਹਾਂ ਦਾ ਗਾਇਨ ਕਰਦਾ ਹੈ ਇਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਉਪਦੇਸ਼ਾਤਮਿਕ ਬਾਣੀ ਹੈ ਉਪਦੇਸ਼ਾਤਮਿਕ ਬਾਣੀ ਤੋਂ ਬਾਅਦ ਵੈਰਾਗਾਤਮਿਕ ਵੀ ਹੈ ਅੱਛਾ ਫਿਰ ਇਹਦੇ ਵਿੱਚ ਸੰਯੋਗਾਤਮਕ ਵੀ ਹੈ ਵਿਯੋਗਾਤਮਕ ਵੀ ਹੈ ਫਿਰ ਇਹਦੇ ਵਿੱਚ ਪ੍ਰਾਪਤੀ ਰੂਪ ਵੀ ਹੈ ਜਿੱਥੇ ਜਾ ਕੇ ਕਹਿੰਦੇ ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਪਹਿਲੇ 11 ਮਹੀਨਿਆਂ ਵਿੱਚ ਤਾਂ ਵਿਯੋਗ ਹੀ ਕਰੀ ਜਾਂਦੀ ਹੈ ਤੇ 12ਵੇਂ ਮਹੀਨੇ ਵਿੱਚ ਜਾ ਕੇ ਪ੍ਰਾਪਤੀ ਦਰਸਾਈ ਹੈ ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਉਪਦੇਸ਼ਾਤਮਕ ਬਾਣੀ ਉਚਾਰਨ ਕਰਨ ਲੱਗੇ ਨੇ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ ਇਹ ਉਪਦੇਸ਼ ਕਰਦੇ ਨੇ ਕਹਿੰਦੇ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਭਾਈ ਗੋਬਿੰਦ ਪਰਮੇਸ਼ਰ ਦੀ ਆਰਾਧਨਾ ਕਰੋ ਬਹੁਤ ਹੀ ਆਨੰਦ ਹੋਵੇਗਾ ਹੋਵੇ ਆਨੰਦ ਘਣਾ ਬਹੁਤਾ ਜ਼ਿਆਦਾ ਆਨੰਦ ਆਵੇਗਾ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਹੁਣ ਇਹਦੇ ਚ ਉਹ ਨਹੀਂ ਕਿ ਚੇਤ ਦੇ ਮਹੀਨੇ ਵਿੱਚ ਹੀ ਗੋਬਿੰਦ ਦੇ ਗੁਣ ਗਾਉਣੇ ਨੇ ਨਹੀਂ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਕਿ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ کہ واہے گرو واہے گرو واہے گرو کرو تے بہت آنند ہوئے گا. یہ گربانی دے اندر دونوں پاسوں آنند کی پراپتی ہے. ایک تو پنگتی پڑھن وچ بھی آنند ہے, پنگتی بھی آنند دیندی ہے, تے گرمنتر نے بھی آنند دینا. پر مہاراج سچے پاتشاہ کہندے سلاح ساڈی اے ہے تہانوں کہ گووند دے جڑے گن گائن کرنے نے, سنت جنا مل پائی ہے رسنا نام پنا, کہہ رہے سنت جنا مل ہر جس گایو, کوٹ جنم کے دو گوایو, جو چاہت سوئی من پایو, کر کرپا ہر نام دوایو, سرو سوکھ ہر نام وڈائی, گر پرساد نانک مت پائی. سنت جنا دے نال مل کے رب دے پیاریاں دے نال مل کے پرمیشر دی پراپتی کر لئی دی ہے, پر انہاں نال مل کے رسنا نام پنا, رب دے پیارے نال مل کے رسنا دے نال نام اچارنا کریے, کیونکہ پرماتما دے پیارے نال نام اچارنا ایک بندے نو دا اوڑا اڑا لکھنا نہیں آؤں دا, ایک بچے نو او دوجے نو بھی نہیں لکھنا آؤں دا, تیجے نو بھی نہیں لکھنا آؤں دا, تین جانے بہ گئے اوڑا اڑا لکھن, تینا نو نہیں آؤں دا, ساری کاپی کالی کر چھڑی انہاں نے. تے جے ایک وچ ماسٹر بیٹھا ہوئے پاویں پنجاہ بچے بیٹھے ہون, سارے بچیاں نو کلا جانا ہی اوڑا اڑا سکھا دا. اسی طرح ہی جہے گرمکھا نے کمائی کیتی ہندی ہے, اس گرمکھ دے کولے بیٹھن نال ہی بڑا فرق پیندا. جے اپاں کسے گرمنتر دی مول منتر دی کمائی کرن والے نو کہیے نا توں سنا مول منتر, اوہدا بڑا اثر پیندا من تے. اسی کر کے بانی جنہ بھی گرمکھ بندہ بانی پڑھے, اوہدے بانی پڑھن دا تے عام بندے دا بڑا فرق پیندا انہاں گلاں وچ. گرمکھاں کولوں اسی سوتے سیدھی کہنا جی ایک واری واہگرو کہہ دیو, عام بندہ کنی واری واہگرو واہگرو کری جاوے, جیدی کمائی کیتی ہندی ہے وہ ایک واری واہگرو کہہ کے سانو کروڑاں واری دا آنند کٹھا ہی دے دیتا ہے, کیونکہ وہ کمائی کیتی ہوئی ہے. جیدی کمائی نہیں کیتی ہندی وہ کئی لوگ کہہ دے نے دنیا اندر بتھیرا کچھ بنیا ہویا, پر وہ بتھیرا رولا پاؤں دے وہ لوگ کو واہگرو آکھو کوئی سنتا ہی نہیں انہاں دی, کیونکہ وہ دے اتے اثر نہیں پیندا, اثر تا سارا کمائی دا پیندا ہے. اس کر کے ستگرو مہاراج سچے پاتشاہ کہنے سنت جنا مل پائی ہے رسنا نام پنا, جن پایا پرب اپنا آئے تسہ گنا, جنہ نے اپنے واہگرو دی پراپتی کر لئی ہے, ہردے دے اندر پرکاش ہے, باہر نظر آؤں دے رہے واہگرو, انہاں نوں گندے ہیں دنیا دے وچ آئے ہوئے, انہاں نوں گنو بھئی یہ دنیا چ آئے نے, کنے ک جانے آئے نے ہن تک دنیا اندر. جد تک گرو گرنتھ صاحب دی رچنا ہوئی ہے پنجویں پاتشاہ ویلے تک, ادو تک ستجگ تو لے کے جا سرشتی دے بنن تو لے کے بڑی دنیا ہوئی ہے, بہت دنیا ہوئی ہے. 450 کروڑ سال پہلے دھرتی بنی, سائنسدانوں نے انہیں ک منیا, باقی تو واہگرو جانے. کیا 15 بھگتی ہوئے نے ہوں تک؟ کیا گرو گرنتھ صاحب 15 بھگتوں کی ہوئی بانی صرف آئی؟ کیوں آئی؟ مطلب کہ ہلے تک 15 جانے ہی ہوئے سی. اس کر کے جنیاں کو مان دینا سی انیاں کو گرو نے مان دیتا ہے. جویں لدھیانے شہر وچ بابا بان بٹا نو دیکھ کے مائی چندو اتے کپڑا لے لیندی سی, لوگ کہندے سی تو اینو دیکھ کے کپڑا لینی ہے, باقی دنیا کہہ رہے باقی تا میرے لئے ہے ہی نہیں کوئی, صرف ایک ہی بندہ ہے, ایک ہی بھگت ہے رب دا جی تو مینوں پہ لگدا ہے, باقی سنسار نہیں گنیا جاندا. سو مہاراج سچے پاتشاہ کہنے آئے تسہ گنا, آیا ہویا تا آپاں بابا دیپ سنگھ جی نوں گنتے ہیں, بھائی منی سنگھ انہاں نوں گنتے ہیں, بتھیرے دنیا ہو کے چلی گئی ہیں اتھے, پر انہاں نوں کدے یاد ہی نہیں کرتے. بڑے بڑے راجے مہاراجے ہو کے چلے گئے نے. ایک کھن تس بن جیونا برتھا جنم جنا, جنا تو بھاو جن نہ کرو بھائی, برتھا جنم ہی چلیا جاندہ. ایک کھن اس واہگرو تو بنا جڑا جیونا ہے, مانو کہ جنم برتھا چلیا گیا. ایک ایک سواس دی قیمت ہے بھگتاں نوں گرمکھاں نوں پیاریاں نوں, گلاں تو بنا سنسار تو نرلیپ پرے ہو کے واہگرو واہگرو. گلاں والے ہیں کنیرے, گلاں تو بہت زیادہ کرن والے بندے مل جاندے نے آپاں نوں. انہاں گرمکھاں دی اوستھا کیسی بن گئی؟ کہندے جل تھل مہی ال پوریا رویا وچ بنا. ਉਹਨਾਂ ਨੂੰ ਜਲ ਪਾਣੀ ਵਿੱਚ ਵੀ ਥਲ ਮਾਰੂ ਥਲਾਂ ਦੇ ਵਿੱਚ ਵੀ ਚਾਰੇ ਪਾਸੇ ਸੁੱਕੀ ਧਰਤੀ ਅਲ ਆਕਾਸ਼ ਵਿੱਚ ਹੀ ਮਹੀ ਧਰਤੀ ਸਾਰੀ ਤੇ ਉੱਤੇ ਹੀ ਰਵਿਆ ਵਿੱਚ ਬਣਾ ਜੰਗਲ ਦੇ ਵਿੱਚ ਵੀ ਵਾਣ ਤ੍ਰਿਣ ਤੇ ਭਵਨ ਮੌਲਿਆ ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਨਜ਼ਰ ਆਉਂਦੇ ਨੇ ਜਿਵੇਂ ਹੁਣ ਸੂਰਜ ਦੀ ਲਾਈਟ ਨਜ਼ਰ ਆਉਂਦੀ ਹੈ ਸਾਰਿਆਂ ਦੇ ਉੱਤੇ ਪੈਂਦੀ ਦਰਖਤਾਂ ਤੇ ਪੈਂਦੀ ਘਰਾਂ ਤੇ ਪੈਂਦੀ ਹੈ ਕਿਹੜੀ ਚੀਜ਼ ਹੈ ਜਿੱਥੇ ਸੂਰਜ ਦਾ ਪ੍ਰਕਾਸ਼ ਨਹੀਂ ਹੈ ਇਸੇ ਤਰ੍ਹਾਂ ਵਾਹਿਗੁਰੂ ਦਾ ਪ੍ਰਕਾਸ਼ ਉਹਨਾਂ ਗੁਰਮੁਖਾਂ ਨੂੰ ਸਾਰੇ ਕਿਤੇ ਨਜ਼ਰ ਆ ਜਾਂਦਾ ਹੈ ਵਾਹਿਗੁਰੂ ਦੇ ਪ੍ਰਕਾਸ਼ ਦਾ ਸਦਕਾ ਹੀ ਸ੍ਰਿਸ਼ਟੀ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਵਾਹਿਗੁਰੂ ਸਰਬ ਵਿਆਪਕ ਨੇ ਪਰ ਕਹਿੰਦੇ ਨੇ ਦੇਖੋ ਇੰਨਾ ਦੁੱਖ ਲੱਗਦਾ ਹੈ ਸੋ ਪ੍ਰਭ ਚਿੱਤ ਨ ਆਵੇ ਕਿਤੜਾ ਦੁੱਖ ਗਣਾ ਕਹਿੰਦੇ ਕਿੰਨਾ ਕੁ ਦੁੱਖ ਗਿਣ ਕੇ ਦੱਸਾਂ ਤੁਹਾਨੂੰ ਜਦੋਂ ਮੈਨੂੰ ਚਿੱਤ ਵਿੱਚ ਨਹੀਂ ਆਉਂਦਾ ਉਹ ਜਦੋਂ ਮੇਰੇ ਚੇਤੇ ਵਿੱਚੋਂ ਭੁੱਲ ਜਾਂਦਾ ਕਹਿੰਦੇ ਉਹਨੂੰ ਮੈਨੂੰ ਬੜਾ ਦੁੱਖ ਲੱਗਦਾ ਕਿਉਂ ਮੈਨੂੰ ਭੁੱਲ ਗਿਆ ਵਾਹਿਗੁਰੂ ਮੈਨੂੰ ਹੋਰ ਕਿਹੜੀ ਚੀਜ਼ ਨੇ ਐਸਾ ਖਰਾਬ ਕੀਤਾ ਆਪਣੇ ਵਾਸਤੇ ਉਪਦੇਸ਼ ਹੈ ਇਹ ਕਹਿੰਦੇ ਜਦੋਂ ਤੁਹਾਨੂੰ ਵਾਹਿਗੁਰੂ ਭੁੱਲ ਜਾਂਦਾ ਤੁਹਾਨੂੰ ਦੁੱਖ ਨਹੀਂ ਲੱਗਦਾ ਇਸ ਕਰਕੇ ਮਹਾਰਾਜ ਕਹਿੰਦੇ ਇੰਨਾ ਦੁੱਖ ਜਾਣਿਆ ਕਰੋ ਕਿ ਵੀ ਭੁੱਲ ਗਿਆ ਵਾਹਿਗੁਰੂ ਤਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਇੰਨਾ ਪਿਆਰ ਪਰਮੇਸ਼ਰ ਦੇ ਨਾਮ ਦੇ ਵਿੱਚ ਪਾਉਣਾ ਇੰਨੀ ਉੱਚੀ ਅਵਸਥਾ ਆਪਣੀ ਲੈ ਕੇ ਜਾਣੀ ਹੈ ਕਿ ਜੇ ਖਿਨ ਕਾਲ ਵੀ ਉਹਦਾ ਨਾਮ ਭੁੱਲ ਗਿਆ ਤਾਂ ਵੀ ਜਾਣੋ ਕਰੋੜਾਂ ਅਰਬਾਂ ਖਰਬਾਂ ਦਾ ਘਾਟਾ ਪੈ ਗਿਆ ਮੈਨੂੰ ਬਹੁਤ ਦੁੱਖ ਮੰਨਣਾ ਮਨ ਦੇ ਅੰਦਰ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਉਹਨਾਂ ਦੇ ਸ਼੍ਰੋਮਣੀ ਭਾਗ ਨੇ ਮਣਾ ਮੂਹੀ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਰਾਵਿਆ ਹੈ ਉਚਾਰਨ ਕੀਤਾ ਹੈ ਜਿਹੜੇ ਬਹਿ ਕੇ ਧਿਆਨ ਲਾਉਂਦੇ ਨੇ ਸਮਾਧੀਆਂ ਲਾਉਂਦੇ ਨੇ ਗੁਰਮੰਤਰ ਵਿੱਚ ਇੱਥੇ ਜੋੜਦੇ ਨੇ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਬਾਣੀ ਪੜ੍ਹਦੇ ਨੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਕਹਿੰਦੇ ਉਹਨਾਂ ਸ਼੍ਰੋਮਣੀ ਭਾਗ ਨੇ ਗੁਰਮੰਤਰ ਦਾ ਅਭਿਆਸ ਕਰਨਾ ਕਿਉਂਕਿ ਕਿਸੇ ਨੇ ਸਿਖਾਇਆ ਹੀ ਨਹੀਂ ਹੈ ਸਾਰੇ ਜਣੇ ਉਲਟ ਦਿਸ਼ਾ ਨੂੰ ਵੀ ਤੁਰੇ ਹੋਏ ਨੇ ਜੇ ਆਪਾਂ ਹੁਣ ਕਹਿੰਦੇ ਵੀ ਹਾਂ ਭਾਈ ਇੱਥੇ ਨਾਮ ਬਾਣੀ 'ਚ ਇਹੀ ਚੀਜ਼ ਲਿਖੀ ਮਹਾਰਾਜ ਨੇ ਤਾਂ ਨਵੇਂ ਨਵੇਂ ਲੋਕ ਉੱਠ ਖੜੇ ਹੋਏ ਕਹਿੰਦੇ ਇਹਦੀ ਤਾਂ ਲੋੜ ਹੀ ਨਹੀਂ ਗੁਰਮੰਤਰ ਦੀ ਤਾਂ ਲੋੜ ਹੀ ਨਹੀਂ ਹੈ ਕਿਉਂ ਕੋਈ ਬੰਦਾ ਕੌਣ ਹੈ ਜਿਹੜਾ ਸਾਨੂੰ ਕਹਿ ਰਿਹਾ ਕੀ ਪਤਾ ਇਹ ਕੌਣ ਹੈ ਇਹ ਬੰਦਾ ਕਿਹਦਾ ਬੰਦਾ ਪਹਿਲਾਂ ਇਹ ਤਾਂ ਦੇਖ ਲਓ ਕੀ ਪਤਾ ਹੋਰ ਹੀ ਕਿਸੇ ਦਾ ਬੰਦਾ ਆ ਕੇ ਸਾਨੂੰ ਕਹੀ ਜਾਵੇ ਵੀ ਵਾਹਿਗੁਰੂ ਮੰਤਰ ਤਾਂ ਐਵੇਂ ਹੀ ਹੈ ਜਪਜੀ ਸਾਹਿਬ ਦੀ ਲੋੜ ਨਹੀਂ ਉਹ ਜਿਵੇਂ ਕਿਸੇ ਨੇ ਨਕਲੀ ਗ੍ਰੰਥ ਬਣਾਇਆ ਉਹਦੇ ਲਿਖਿਆ ਸੁਖਮਨੀ ਵੀ ਪੜ੍ਹਿਆ ਮੈਂ ਜਪਜੀ ਵੀ ਮੈਂ ਪੜ੍ਹਿਆ ਮੈਂ ਪਰ ਮਨ ਨੂੰ ਸ਼ਾਂਤੀ ਨਾ ਆਈ ਵਿਰੋਧੀ ਬਣਾਤਾ ਉਹਨਾਂ ਨੇ ਜਦੋਂ ਵਿਰੋਧੀ ਬੰਦੇ ਆ ਕੇ ਆਪਣੇ ਕੋਲ ਇਹੋ ਜਿਹੇ ਗਾਉਂਦੇ ਨੇ ਅਲਾਪ ਕਰਦੇ ਨੇ ਵੀ ਗੁਰਮੰਤਰ ਵਿੱਚ ਕੁਛ ਨਹੀਂ ਭੋਲਾ ਗੁਰਸਿੱਖ ਉਹਦੇ ਮਗਰ ਲੱਗ ਜਾਂਦਾ ਸੁਚੇਤ ਨਹੀਂ ਨਾ ਹੈ ਚੇਤੰਨ ਨਹੀਂ ਹੈ ਖਬਰਦਾਰ ਜੇ ਮੇਰੇ ਗੁਰੂ ਦੇ ਵਿਰੁੱਧ ਕੁਛ ਬੋਲਿਆ ਇੰਨਾ ਕਹਿਣ ਦੀ ਹਿੰਮਤ ਹੀ ਨਹੀਂ ਹੈ ਆਟੇ ਦੇ ਦੀਵੇ ਵਾਂਗੂ ਜਿੱਧਰ ਨੂੰ ਕੋਈ ਮੋੜਦਾ ਉੱਧਰ ਨੂੰ ਆਪਾਂ ਮੁੜ ਜਾਂਦੇ ਹਾਂ ਸਤਿਗੁਰੂ ਕੀ ਕਹਿੰਦੇ ਨੇ ਇਹ ਦੇਖਣਾ ਮਹਾਰਾਜ ਤਾਂ ਕਹਿੰਦੇ ਨਾਮ ਜਪੋ ਆਪਾਂ ਦੂਜੇ ਦੀ ਗੱਲ ਹੀ ਨਹੀਂ ਸੁਣਨੀ ਬਸ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੂਜੇ ਦੀ ਸੁਣੋ ਹੀ ਨਾ ਕਿਸੇ ਦੀ ਹਾਂ ਗੁਰੂ ਗ੍ਰੰਥ ਸਾਹਿਬ ਕੀ ਕੀਰਤਨ ਕਰਦੇ ਜਿਹੜੇ ਉਹ ਵੀ ਗੁਰੂ ਗ੍ਰੰਥ ਸਾਹਿਬ ਹੀ ਕਹਿ ਰਹੇ ਨੇ ਕਥਾ ਵੀ ਗੁਰੂ ਗ੍ਰੰਥ ਸਾਹਿਬ ਹੀ ਕਹਿ ਰਹੇ ਨੇ ਭਾਵ ਕਿ ਜਿਹੜਾ ਬੰਦਾ ਗੁਰਮਤ ਤੋਂ ਵਿਰੁੱਧ ਜਾਂਦਾ ਹੈ ਉਹਦੀ ਗੱਲ ਸੁਣਨ ਦੀ ਲੋੜ ਨਹੀਂ ਜੇ ਕੋਈ ਕਹੇ ਕਿ ਇਹਦੇ ਵਿੱਚ ਕੋਈ ਫਾਇਦਾ ਨਹੀਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਉਹਨੂੰ ਨਹੀਂ ਮਿਲਿਆ ਹੋਣਾ ਫਾਇਦਾ ਉਹਦੇ ਭਾਗਾਂ 'ਚ ਨਹੀਂ ਹੈ ਫਾਇਦਾ ਤਾਂ ਕਿਆ ਅਸੀਂ ਵੀ ਉਹਦੇ ਪਿੱਛੇ ਲੱਗ ਜਾਣਾ ਮਹਾਰਾਜ ਕਹਿੰਦੇ ਮੈਂ ਤਾਂ ਕਹਿੰਦਾ ਜਿਨ੍ਹਾਂ ਨੇ ਆਪਣੇ ਪ੍ਰਮਾਤਮਾ ਨੂੰ ਉਚਾਰਨ ਕੀਤਾ ਉਹਦੇ ਮਣਾ ਮੂਹੀ ਭਾਗ ਨੇ ਸ਼੍ਰੋਮਣੀ ਭਾਗ ਨੇ ਉਹ ਭਾਗਾਂ ਵਾਲਾ ਹੈ ਨਾਮ ਜਪਣ ਵਾਲਾ ਹਰ ਦਰਸ਼ਨ ਕੌ ਮਨ ਲੋਚਦਾ ਨਾਨਕ ਪਿਆਸ ਮਨਾ ਕਹਿੰਦੇ ਮੇਰੇ ਮਨ ਦੇ ਅੰਦਰ ਪਿਆਸ ਲੱਗੀ ਪੰਜਵੇਂ ਪਾਤਸ਼ਾਹ ਕਹਿੰਦੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਬ ਕਰੇ ਚਾਤਰ ਕੀ ਨਿਆਈ ਹਰ ਦਰਸ਼ਨ ਕੌ ਮਨ ਲੋਚਦਾ ਇਹੀ ਜੀ ਅਵਸਥਾ ਬਣ ਗਈ ਸੰਸਾਰ ਦੀ ਹਰੀ ਦੇ ਦਰਸ਼ਨਾਂ ਲਈ ਕੋਈ ਤਿਆਰ ਹੀ ਨਹੀਂ ਹੈ ਜੇ ਆਪਾਂ ਕਿਸੇ ਨੂੰ ਕਹੀਏ ਕਿ ਉਹ ਰੱਬ ਦੇ ਦਰਸ਼ਨ ਕਰਨੇ ਨੇ ਫਿਰ ਜੇ ਆਪਾਂ ਜਿਵੇਂ ਮਹਾਤਮਾ ਦਾ ਪ੍ਰਮਾਣ ਦਿੱਤਾ ਕੋਈ ਇਹ ਪੱਕੀ ਗੱਲ ਹੈ ਸਾਡੇ ਦੇਖਣ ਦੀ ਕਹਿੰਦੇ ਜੀ ਰੱਬ ਹੈਗਾ ਕਹਿੰਦੇ ਹੈਗਾ ਮਹਾਤਮਾ ਨੂੰ ਕਹਿਣ ਲੱਗੇ ਬ੍ਰਹਮ ਗਿਆਨੀ ਸਨ ਕਹਿੰਦੇ ਵੀ 2 ਘੰਟੇ ਤੂੰ ਬਹਿ ਜਾ ਇਸ਼ਨਾਨ ਕਰਕੇ ਆ ਕੇ ਸੀ ਇਸ਼ਨਾਨ ਕਰਕੇ ਸਾਫ਼ ਸੁੱਚੇ ਵਸਤਰ ਪਾ ਕੇ ਇੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਤੈਨੂੰ ਮੈਂ ਝਲਕ ਦਿਖਾ ਦਿਆਂਗਾ ਸੋਚਣ ਲੱਗ ਗਿਆ ਬਹਿ ਕੇ ਕਹਿੰਦੇ ਕੀ ਹੋ ਗਿਆ ਹੁਣ ਸਿਰ 'ਚ ਘੜਾ 100 ਪਾਣੀ ਦਾ ਪੈ ਗਿਆ ਇਹ ਚੁੱਪ ਕਰਕੇ ਬੈਠ ਗਿਆ ਕਹਿੰਦਾ ਮੇਰੀ ਤਾਂ ਡਿਊਟੀ ਹੈ ਜੀ ਮਹਾਂਪੁਰਸ਼ ਕਹਿੰਦੇ ਦੱਸ ਮੈਂ ਰੱਬ ਦਿਖਾਉਣ ਦੀ ਗੱਲ ਕਰਦਾ ਵੀ ਤੈਨੂੰ ਝਲਕਾਰਾ ਪੈ ਜਾਊਗਾ, ਤੁਹਾਨੂੰ ਦੇਖ ਲਈ ਤਸੱਲੀ ਹੋ ਜਾਊ, ਤੈਨੂੰ ਆਪਣੀ ਕਿੰਨੀ ਕੁ ਡਿਊਟੀ ਹੈ ਤੇਰੀ, ਕਿੰਨੀ ਤਨਖਾਹ ਤੇਰੀ? ਉਹ ਪੁਰਾਣੇ ਟਾਈਮ ਸੀ ਉਦੋਂ 2000 ਤਨਖਾਹ ਹੁੰਦੀ ਸੀ, ਕਹਿੰਦੇ ਜੀ 2000 ਰੁਪਏ ਤਨਖਾਹ, ਕਹਿੰਦੇ ਉਹ 2 ਘੰਟੇ ਛੁੱਟੀ ਨਹੀਂ ਸੀ ਲੈ ਸਕਦਾ ਤੂੰ? ਭਾਵ ਕਿ ਜੇ ਦੁਨੀਆਂ ਨੂੰ ਕਹੀਏ ਤੈਨੂੰ ਰੱਬ ਦਿਖਾਉਂਦੇ ਆ, ਮੈਂ ਰੱਬ ਬੈਠਾ, ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਰੱਬ ਦੇ ਦਰਸ਼ਨਾਂ ਨੂੰ, ਇਸ ਬੰਦੇ ਕੋਲ ਟਾਈਮ ਨਹੀਂ। ਐਸਾ ਖੁਸ਼ਕੀ ਛਾ ਗਈ ਲੋਕਾਂ ਦੇ ਅੰਦਰ, ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ। ਜੇ ਕੋਈ ਮੈਨੂੰ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਉਸ ਵਾਹਿਗੁਰੂ ਨਾਲ ਮਿਲਾ ਦੇਵੇ ਕੋਈ, ਮੈਂ ਉਹਦੇ ਚਰਨੀ ਲੱਗ ਜਾਵਾਂ, ਉਹਦੀ ਸੇਵਾ ਕਰਾਂ, ਪਾਪ ਮਲੋਵਾਂ, ਮਲਮਲ ਧੋਵਾਂ, ਕਿੰਨੀ ਕੁ ਸੇਵਾ ਕਰਾਂ, ਕਿਉਂਕਿ ਜੇ ਕੋਈ ਮੈਨੂੰ ਮਿਲਾ ਦੇਵੇ ਉਸ ਵਾਹਿਗੁਰੂ ਨਾਲ। ਇਹ ਉਪਦੇਸ਼ਾਤਮਕ ਬਾਣੀ ਸਤਿਗੁਰੂ ਮਹਾਰਾਜ ਕਰ ਰਹੇ ਨੇ ਆਪਾਂ ਨੂੰ। ਹੁਣ ਬਿਰਹੋਂ ਦੀ ਬਾਣੀ ਵਿਯੋਗ ਆਤਮਕ ਕਹਿੰਦੇ ਨੇ, ਵੈਸਾਖ ਧੀਰ ਨਿੱਕਿਓਂ ਵਾਂਢੀਆ ਜਿੰਨਾ ਪ੍ਰੇਮ ਵਿਛੋ, ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਗਿਆ, ਪ੍ਰੇਮ ਟੁੱਟ ਗਿਆ ਜਿਨ੍ਹਾਂ ਦਾ ਵਾਹਿਗੁਰੂ ਨਾਲੋਂ, ਵਿਸਾਖ ਦੇ ਮਹੀਨੇ ਦੁਆਰਾ ਕਹਿੰਦੇ ਨੇ, ਉਨ੍ਹਾਂ ਦੇ ਮਨ ਨੂੰ ਧੀਰਜ ਕਿਵੇਂ ਆ ਸਕਦਾ ਜਿਹੜੇ ਪਰਮੇਸ਼ਰ ਦੇ ਪ੍ਰੇਮ ਨੂੰ ਤੋੜ ਕੇ ਵਾਂਢੇ ਚਲੇ ਗਏ ਨੇ। ਵਾਂਢੀਆ ਹੁਣ ਅੱਖਰ ਬਦਲ ਜਾਂਦੇ, ਪੁਰਾਣਾ ਅੱਖਰ ਮਾਝੇ ਦਾ ਅੱਖਰ ਹੈ ਵਾਂਢੀਆ, ਵਾਂਢੇ ਗਿਆ ਹੈ, ਆਪਾਂ ਕਹਿੰਦੇ ਆਊਟ ਆਫ ਸਟੇਸ਼ਨ ਗਿਆ ਹੈ, ਵਾਂਢੇ ਗਿਆ ਹੈ, ਕਿਤੇ ਦੂਸਰੇ ਸ਼ਹਿਰ ਗਿਆ ਹੈ, ਇਹ ਤਾਂ ਛੱਡ ਕੇ ਵਾਂਢੇ ਹੀ ਹੋ ਗਿਆ, ਕਿੱਧਰ ਚਲਿਆ ਗਿਆ, ਇਹ ਤਾਂ ਪਤਾ ਨਹੀਂ ਕਿਤੇ ਹੋਰ ਹੀ ਤੁਰਿਆ ਫਿਰਦਾ ਮਹਾਰਾਜ ਨੂੰ ਛੱਡ ਕੇ। ਸੋ ਜਿਹੜੇ ਛੱਡ ਕੇ ਚਲੇ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ, ਪਰਮਾਤਮਾ ਦੇ ਨਾਮ ਨੂੰ ਛੱਡ ਕੇ ਇੱਕ ਪਾਸੇ ਹੋ ਗਏ ਨੇ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਦੇ ਅੰਦਰ ਧੀਰਜ ਟਿਕਾ ਇਕਾਗਰਤਾ ਹੋ ਹੀ ਨਹੀਂ ਸਕਦੀ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ, ਉਹ ਜਿਹੜੀ ਧੋ ਜਾਣ ਵਾਲੀ ਛੱਡ ਜਾਣ ਵਾਲੀ ਮਾਇਆ ਹੈ, ਹਰੀ ਅਕਾਲ ਪੁਰਖ ਨੂੰ ਛੱਡ ਕੇ ਕੇਵਲ ਮਾਇਆ ਦੇ ਮੰਗਰੀ ਲੱਗੇ ਹੋਏ ਨੇ, ਧੋਖਾ ਹੋ ਰਿਹਾ। ਇਹ ਗੱਲ ਸਮਝਾਉਣ ਦਾ ਫਰਕ ਹੈ, ਰਹਿਣਾ ਵੀ ਮਾਇਆ ਵਿੱਚ ਹੈ ਪਰ ਇਹਦੇ ਧੋਖੇ ਵਿੱਚ ਨਹੀਂ ਫਸਣਾ ਮਾਇਆ ਦੇ। ਮਹਾਰਾਜ ਕਹਿੰਦੇ ਸੰਸਾਰ ਸਾਰਾ ਹੀ ਮਾਇਆ ਦੇ ਧੋਖੇ ਵਿੱਚ ਫਸ ਗਿਆ, ਮਾਇਆ ਐਸੇ ਪ੍ਰਭਾਵ ਦਿਖਾ ਰਹੀ ਆਪਣੇ, ਐਸੀ ਚਮਕ ਦਮਕ ਹੈ ਮਾਇਆ ਦੀ ਕਿ ਚੰਗਾ ਭਲਾ ਬੰਦਾ ਮਾਇਆ ਦੇ ਅੰਦਰ ਫਸ ਜਾਂਦਾ। ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਿਨਾਸ਼ੀ, ਉਹ ਨਾ ਤਾਂ ਨਾਲ ਪੁੱਤਰ ਨੇ ਜਾਣਾ, ਨਾ ਇਸਤਰੀ ਨੇ ਜਾਣਾ, ਨਾ ਧਨ ਨੇ ਜਾਣਾ, ਕਹਿੰਦੇ ਨਾਸ ਤੋਂ ਰਹਿਤ ਕੇਵਲ ਉਹ ਵਾਹਿਗੁਰੂ ਨੇ ਹੀ ਨਾਲ ਰਹਿਣਾ। ਮਹਾਰਾਜ ਨੇ ਵੀ ਬਚਨ ਕੀਤਾ ਨਾ ਕਿ ਜਹ ਜਹ ਵੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਪਲ ਚ ਪਲ ਚ ਸਗਲੀ ਮੋਈ ਝੂਠੈ ਧੰਦੈ ਮੋਹ। ਸੰਸਾਰ ਦੇ ਜਿਹੜੇ ਧੰਦੇ ਨੇ ਇਨ੍ਹਾਂ ਝੂਠੇ ਧੰਦਿਆਂ ਦੇ ਮੋਹ ਦੇ ਵਿੱਚ ਉਲਝ ਕੇ ਸਾਰੀ ਦੁਨੀਆ ਹੀ ਮਰ ਗਈ, ਕੰਮ ਕਿਸੇ ਦੇ ਜ਼ਿੰਦਗੀ ਚ ਪੂਰੇ ਨਹੀਂ ਹੋਏ, ਅੰਤ ਨੂੰ ਉਹ ਚੜਾਈ ਕਰ ਜਾਂਦਾ ਹੈ ਅਧੂਰੇ ਕੰਮ ਛੱਡ ਕੇ, ਫਿਰ ਉਹਦਾ ਪੁੱਤਰ ਉਹਦੇ ਕੰਮਾਂ ਨੂੰ ਫੜਦਾ, ਉਹ ਵੀ ਅਧੂਰੇ ਛੱਡ ਜਾਂਦਾ। ਜਦੋਂ ਦੀ ਦੁਨੀਆ ਬਣੀ ਹੈ ਅੱਜ ਤੱਕ ਕਿਸੇ ਤੋਂ ਕੰਮ ਪੂਰਾ ਹੋਇਆ ਹੀ ਨਹੀਂ, ਇਸ ਕਰਕੇ ਇਹਦਾ ਨਾਮ ਹੀ ਸਿਆਣਿਆਂ ਨੇ ਕੰਮ ਰੱਖਿਆ ਹੈ, ਕੰਮ ਇਹ ਕੰਮ ਹੀ ਰਹਿੰਦਾ ਹੈ ਹਮੇਸ਼ਾ, ਕਦੇ ਪੂਰਾ ਹੁੰਦਾ ਹੀ ਨਹੀਂ। ਇੱਕ ਸੁਹਰ ਕੇ ਨਾਮ ਬਿਨ ਅੱਗੇ ਲਈਆ ਖੋ, ਇੱਕ ਹਰੀ ਦੇ ਨਾਮ ਤੋਂ ਬਿਨਾਂ ਬਾਕੀ ਦੇ ਜਿੰਨੇ ਵੀ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟਾ ਹੈ। ਮਹਾਰਾਜ ਕਹਿੰਦੇ ਜਿੰਨਾ ਕੁਛ ਵੀ ਤੁਹਾਡੇ ਕੋਲ ਹੋਵੇਗਾ ਬਾਕੀ ਦੇ ਕਰਮ ਧਰਮ ਸਾਰੇ ਅੱਬਲ ਤੇ ਪਹਿਲਾਂ ਉਰੇ ਹੀ ਖੋਹ ਲਏ ਜਾਂਦੇ ਨੇ। ਕਿਵੇਂ ਜਿਉਂ ਹੀ ਚੜ੍ਹਾਈ ਕਰਦਾ ਹੈ ਉਹ ਜਿਹੜੇ ਸੋਨੇ ਦੇ ਗਹਿਣੇ ਪਾਏ ਹੁੰਦੇ ਨੇ ਝੱਟ ਲਾ ਲੈਂਦੇ ਨੇ ਘਰ ਦੇ, ਪਹਿਲਾਂ ਤਾਂ ਉਰੇ ਹੀ ਲਾ ਲਿਆ ਸਾਰਾ ਕੁਛ, ਚਾਬੀਆਂ ਕਹਿੰਦੇ ਕੈਸ਼ ਵਾਲੀਆਂ ਚਾਬੀਆਂ ਬੈਂਕ ਦੀਆਂ ਕਾਪੀਆਂ ਫਟਾਫਟ ਕੱਢ ਲਓ, ਕਹਿੰਦੇ ਹੋਰ ਨਾ ਅੰਗੂਠਾ ਲਵਾ ਲਓ ਜਾਇਦਾਦ ਦਾ ਫਟਾਫਟ, ਬਾਪੂ ਸਾਡੇ ਨਾਂ ਕਰ ਗਿਆ ਸਾਰੀ ਮਰਦਾ ਹੋਇਆ, ਇੱਥੇ ਹੀ ਖੋਲਿਆ ਜਾਇਦਾਦ ਤਾਂ ਉਰੇ ਖੋਲੀ, ਜਿਹੜਾ ਬਾਪੂ ਨੇ ਮਾੜਾ ਮੋਟਾ ਕੋਈ ਪੁੰਨ ਕੀਤਾ ਸੀਗਾ ਉਹ ਅੱਗੇ ਧਰਮ ਰਾਜੇ ਹੋਣਾ ਦੇ ਜੂਤਾਂ ਨੇ ਖੋਲਿਆ, ਕੀ ਰਿਹਾ ਪੱਲੇ? ਕੁਛ ਵੀ ਨਹੀਂ ਰਿਹਾ ਹੈ। ਮਹਾਰਾਜ ਸਮਝਾਉਂਦੇ ਨੇ ਆਪਾਂ ਨੂੰ, ਕਹਿੰਦੇ ਭਗਤੋ ਉਹ ਜਦੋਂ ਸਰੀਰ ਛੱਡਣਾ ਹੈ ਸਾਰਾ ਕੁਛ ਬੱਚਿਆਂ ਨੇ ਲੈ ਜਾਣਾ, ਰਿਸ਼ਤੇਦਾਰਾਂ ਨੇ ਲੈ ਜਾਣਾ, ਤੂੰ ਤਾਂ ਉਵੇਂ ਹੀ ਜਾਣਾ ਜਿਵੇਂ ਆਇਆ ਸੀ ਨੰਗਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆ ਖੋਏ, ਦਈਓ ਵਿਸਾਰ ਵਿਗੁੱਚਣਾ ਪ੍ਰਭੇ ਨੇ ਅਵਰ ਨਾ ਕੋਏ। ਜੋ ਪ੍ਰੇਰਕ ਹੈ ਦਈਓ ਵਾਹਿਗੁਰੂ ਸਾਰਿਆਂ ਦਾ, ਉਹਨੂੰ ਵਿਸਾਰ ਕੇ ਤਾਂ ਖਰਾਬ ਹੋਣ ਵਾਲੀ ਗੱਲ ਹੀ ਹੈ। ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਰਾਖਾ ਨਹੀਂ ਹੈ ਆਪਣਾ। ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ, ਉਹਨਾਂ ਦੀ ਸੋਏ ਨਿਰਮਲ ਹੈ। ਸੋਭਾ ਸੋਏ ਤੋਂ ਭਾਵ ਉਹਨਾਂ ਦੀ ਸੋਭਾ ਨਿਰਮਲ ਹੈ ਜਿਹੜੇ ਪ੍ਰੀਤਮ ਦੇ ਚਰਨਾਂ ਨਾਲ ਜੁੜੇ ਨੇ। ਫਿਰ ਸਾਰਾ ਕੁਝ ਹੀ ਨਾਲ ਹੈ ਆਪਣੇ। ਜੇ ਵਾਹਿਗੁਰੂ ਨਾਲ ਜੁੜੇ ਆ ਫਿਰ ਸਾਰਾ ਕੁਝ ਸਾਡੇ ਨਾਲ ਜੁੜ ਜਾਂਦਾ ਆ ਕੇ। ਸਾਰੀ ਦੁਨੀਆ ਹੀ, ਸਾਰੀ ਮਾਇਆ ਹੀ, ਸਭ ਰਿੱਧੀਆਂ ਸਿੱਧੀਆਂ, ਸਭ ਤਾਕਤਾਂ, ਜੇ ਆਪਾਂ ਵਾਹਿਗੁਰੂ ਨਾਲ ਨਹੀਂ ਜੁੜੇ ਤਾਂ ਫਿਰ ਆਪਣੇ ਨਾਲ ਸਾਰੇ ਹੀ ਟੁੱਟ ਜਾਂਦੇ ਨੇ। ਕਿਉਂ? ਆਪਾਂ ਉਪਰੋਂ ਟੁੱਟ ਗਏ। ਮਾੜਾ ਜਿਹਾ ਕੋਈ ਬੰਦਾ ਰਿਟਾਇਰ ਹੋ ਜਾਵੇ ਨਾ, ਜਦੇ ਸਲੂਟ ਮਾਰਨੋਂ ਹਟ ਜਾਂਦੇ ਆ ਉਹਨੂੰ, ਟੁੱਟ ਗਏ ਬਸ। ਕਹਿੰਦੇ ਤੂੰ ਉਪਰੋਂ ਟੁੱਟ ਗਿਆ, ਅਸੀਂ ਥੱਲੇ ਇਧਰੋਂ ਟੁੱਟ ਗਏ, ਹੁਣ ਅਸੀਂ ਅਗਲੇ ਅਫਸਰ ਨਾਲ ਮੇਲ ਜੁਲ ਕਰਾਂਗੇ। ਜਦੋਂ ਕੋਈ ਵਾਹਿਗੁਰੂ ਨਾਲ ਜੁੜਦਾ ਤਾਂ ਸਾਰੀ ਦੁਨੀਆ ਉਹਦੇ ਨਾਲ ਜੁੜ ਜਾਂਦੀ ਹੈ। ਜਦੋਂ ਕੋਈ ਵਾਹਿਗੁਰੂ ਨਾਲ ਟੁੱਟਦਾ ਉਹਦੇ ਨਾਲ ਸਾਰੇ ਹੀ ਟੁੱਟ ਜਾਂਦੇ ਨੇ। ਕਹਿੰਦੇ ਇਹ ਬੰਦਾ ਨਿਕੰਮਾ, ਉਹਦੀ ਸੋਭਾ ਹੀ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਓ ਬੇਨਤੀਆਂ ਕਰੀਏ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਸਾਡੀ ਤਾਂ ਬੇਨਤੀ ਹੈ ਮਹਾਰਾਜ, ਦਰਸ਼ਨ ਜ਼ਰੂਰ ਦਿਓ ਪਰ ਪੱਕੇ ਤੌਰ ਤੇ ਪ੍ਰਾਪਤ ਹੋਇਓ। ਇਹ ਨਾ ਕਿ ਝਲਕਾਰਾ ਮਾਰ ਕੇ ਚਲੇ ਜਾਓ ਵੀ ਤੈਨੂੰ ਹੁਣ ਦਰਸ਼ਨ ਦੇ ਤਾਂ ਦਿੱਤੇ, ਸਦੀਵੀ ਕਾਲ ਮੇਰੇ ਹਿਰਦੇ ਚ ਪ੍ਰਕਾਸ਼ਮਾਨ ਹੋ ਜਾਓ। ਇਹ ਨਹੀਂ ਇੱਕ ਝਲਕਾਰਾ ਦੇ ਦਿਓ ਫਿਰ ਅਸੀਂ ਰੋਂਦੇ ਫਿਰੀਏ। ਜਿਵੇਂ ਬਾਬਾ ਰਾਮ ਥੰਮਣ ਜੀ ਗੁਰੂ ਨਾਨਕ ਦੇਵ ਜੀ ਦੇ ਮਾਸੀ ਜੀ ਦੇ ਪੁੱਤਰ ਸਨ, ਜਦ ਦਰਸ਼ਨ ਹੋਏ ਤਾਂ ਇੱਕ ਝਲਕਾਰਾ ਵੱਜਿਆ ਸੁਪਨੇ ਦੇ ਵਿੱਚ, ਉਹ ਫਿਰ ਰੋਂਦੇ ਫਿਰਦੇ ਨਰਮਦਾ ਨਦੀ ਦੇ ਕਿਨਾਰੇ ਉੱਤੇ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਦੱਸਿਆ ਕਿ ਆਪ ਨੇ ਇੱਕ ਵਾਰ ਝਲਕਾਰਾ ਦਿੱਤਾ, ਮੁੜ ਕੇ ਦਿਖਿਆ ਹੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਰਦਾਸ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ, ਮੈਨੂੰ ਝਲਕਾਰਾ ਨਹੀਂ ਚਾਹੀਦਾ, ਮੈਨੂੰ ਤਾਂ ਤੁਸੀਂ ਪੱਕੇ ਤੌਰ ਤੇ ਚਾਹੀਦੇ ਹੋ, ਮੇਰੇ ਹਿਰਦੇ ਚ ਪ੍ਰਕਾਸ਼ਮਾਨ ਹੋ ਜਾਓ। ਵੈਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ, ਸੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੰਤ ਮਹਾਤਮਾ ਸਤਿਗੁਰੂ ਜੀ ਜਦੋਂ ਮਿਲ ਜਾਂਦੇ ਤਾਂ ਵਿਸਾਖ ਦਾ ਮਹੀਨਾ ਸੋਭਨੀਕ ਹੁੰਦਾ। ਵਿਸਾਖ ਦੁਆਰਾ ਕਹਿੰਦੇ ਨੇ ਕਿ ਵਿਸਾਖ ਤਾਂ ਸੋਹਣਾ ਹੁੰਦਾ, ਅਥਵਾ ਜ਼ਿੰਦਗੀ ਰੂਪੀ ਵਿਸਾਖ ਦਾ ਮਹੀਨਾ ਸਾਰੀ ਜ਼ਿੰਦਗੀ ਤਾਂ ਸੁਹਾਵੀ ਹੁੰਦੀ ਹੈ, ਸੋਭਨੀਕ, ਜੇ ਸਤਿਗੁਰੂ ਜੀ ਮਿਲ ਜਾਣ, ਜੇ ਸਤਿਗੁਰੂ ਦੇ ਪਿਆਰੇ ਪੰਜ ਪਿਆਰੇ ਮਿਲ ਜਾਣ, ਜੇ ਉਹ ਅੰਮ੍ਰਿਤ ਛਕਾ ਦੇਣ, ਜੇ ਗੁਰਮੰਤਰ ਦੇ ਅਭਿਆਸੀ ਮਿਲ ਜਾਣ, ਜੇ ਗੁਰੂ ਦੀ ਪਿਆਰੀ ਸੰਗਤ ਮਿਲ ਜਾਵੇ, ਜੇ ਕੀਰਤਨ ਕਰਨ ਵਾਲੇ ਤੇ ਸੁਣਨ ਵਾਲੇ ਮਿਲ ਜਾਣ, ਕਥਾ ਕਰਨ ਵਾਲੇ ਤੇ ਸੁਣਨ ਵਾਲੇ ਮਿਲ ਜਾਣ, ਤਾਂ ਸਾਡਾ ਜੀਵਨ ਜਿਹੜਾ ਹੈ ਸੋਭਨੀਕ ਹੋ ਜਾਂਦਾ, ਇੱਥੇ ਵੀ ਤੇ ਪ੍ਰਲੋਕ ਵਿੱਚ ਦੋਨਾਂ ਥਾਵਾਂ ਦੇ ਉੱਤੇ। ਇੱਥੇ ਇੰਨੀ ਸੰਗਤ ਬੈਠੀ ਹੈ, ਰੱਬ ਦੇ ਪਿਆਰੇ ਬੈਠੇ ਨੇ, ਇਸੇ ਕਰਕੇ ਆਪਾਂ ਸੰਗਤ ਵਿੱਚ ਆ ਕੇ ਬੈਠ ਕੇ ਸੰਗਤ ਦੇ ਨਾਲ ਮਿਲ ਕੇ ਨਾਮ ਜਪਦੇ ਹਾਂ ਤਾਂ ਕਿ ਸਾਨੂੰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
واہِ گرو 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 وسرنا ہی داتار وسرنا ہی داتار وسرنا اپنا نام دے ہوں اپنا نام دے ہوں گن گاواں دن رات گن گاواں دن رات گن گاواں دن رات نانک چاہوئے ہو نانک چاہوئے ہو واہگرو جی کا خالصہ واہگرو جی کی فتح گرو صاحب جیو فرت فرت پردیا پریا تو سرنائے نانک کی پرب بینتی اپنی بھگت لائے سجن سچا پاتشاہ پھر شاہان جس پاس بیٹھیا سوہیا سب نام داوے سا ستنام شری واہ گرو صاحب جیو سورٹ محلہ پنجواں پرب کی سرن سگل پہلا تھے دکھ بن سے سکھ پایا دیال ہوا پار برہم سوامی پورا ستگر تیایا پرب کی سرن سگل پہلا تھے دکھ بن سے سکھ پایا دیال ہوا پار برہم سوامی پورا ستگر تیایا پرب جیو تو میرو صاحب داتا کر کرپا پرب دین دیالا گن گاواں رنگ راتا رہاؤ ستگر نام ندھان درڑایا چنتا سگل بناسی کر کرپا اپنو کر لینا من وسیا اوناسی تاکو بگھن نہ کو لگے جو ستگر اپنا راکھے چرن کمل بسیرے دے انتر امرت ہر رس چاکھے کر سیوا سیوک پرب اپنے جن من کی اچھ پجائی نانک داس تاکہ بلہار جن پورن پیج رکھائی کر سیوا سیوک پرب اپنے جن من کی اچھ پجائی نانک داس تاکہ بلہار جن پورن پیج رکھائی واہگرو جی کا خالصہ